ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਏ ਕਰ ਜੋੜ ਮੰਗੋ ਇੱਕ ਦਾਨ, ਸਾਹਿਬ ਤੁਠੈ ਪਾਵਾਂ। ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾਂ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲਾ ਹੈ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲੀਏ ਛੁਡਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਣ ਹੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ ਤੇ ਪਦੇ, ਓਹਾ ਪ੍ਰੇਮ ਪਿਰੀ, ਓਹਾ ਪ੍ਰੇਮ ਪਿਰੀ ਰਹਾਉ। ਕਣਕ ਮਾਣਕ ਗਾਜ ਮੋਤੀਅਨ ਲਾਲਨ, ਨਹ ਨਾਹ ਨਹੀਂ ਰਾਜਨ ਭਾਗਨ, ਹੁਕਮ ਨਾ ਸਾਧਨ, ਕਿਛ ਕਿਛ ਨਾ ਚਾਹੀ। ਚਰਨਨ ਸਰਨਨ ਸੰਤਨ ਬੰਦਨ, ਸੁਖੋ ਸੁਖ ਪਾਹੀ। ਨਾਨਕ ਤਪਤ ਹਰੀ, ਮਿਲੇ ਪ੍ਰੇਮ ਪਿਰੀ। ਨਾਨਕ ਤਪਤ ਹਰੀ, ਮਿਲੇ ਪ੍ਰੇਮ ਪਿਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਜੋਤੀ ਸਰੂਪ ਅੰਤਰਜਾਮੀ, ਸਰਵ ਕਲਾ ਸਮਰੱਥ, ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ, ਅਕਾਲ ਪੁਰਖ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ, ਹਜ਼ੂਰ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਸ਼ਾਮ ਦੇ ਸਜੇ ਦੀਵਾਨ ਅੰਦਰ ਰਹਿ ਰਾਜ ਸਾਹਿਬ ਤੋਂ ਉਪਰੰਤ ਸ਼ਬਦ ਕੀਰਤਨ ਆਪ ਜੀ ਸਰਵਣ ਕਰ ਚੁੱਕੇ ਹੋ। ਹੁਣ ਸਤਿਗੁਰੂ ਜੀ ਦੀ ਅਕਾਲੀ ਬਾਣੀ ਦੀ ਵਿਚਾਰ ਦਾ ਸਮਾਂ ਹੈ। ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਤੇ ਪਦੇ, ਜਿਨ੍ਹਾਂ ਸ਼ਬਦਾਂ ਦੇ ਤਿੰਨ ਤਿੰਨ ਪਦੇ ਹੋਣ, ਉਹਨਾਂ ਨੂੰ ਕਹਿੰਦੇ ਨੇ ਤੇ ਪਦੇ। ਇੱਕ ਪਦਾ, ਦੋ ਪਦੇ, ਤੇ ਪਦੇ, ਚੌ ਪਦੇ, ਪੰਜ ਪਦੇ, ਫਿਰ ਇਸੇ ਤਰ੍ਹਾਂ ਸ਼ੰਤ ਅਸ਼ਟਪਦੀਆਂ, ਇੰਜ ਤਰਤੀਬ ਰੱਖੀ ਹੈ ਗੁਰੂ ਮਹਾਰਾਜ ਜੀ ਨੇ। ਔਰ ਸਿਰਲੇਖ ਤੋਂ ਇਹ ਪਤਾ ਚੱਲਦਾ ਹੈ, ਔਰ ਅਗਲੇ ਪਾਸੇ ਗਿਣਤੀ ਸ਼ਬਦਾਂ ਦੀ ਪਦਿਆਂ ਦੀ ਆ ਜਾਂਦੀ ਹੈ। ਇਸ ਕਰਕੇ ਹਜ਼ੂਰ ਨੇ ਇਹ ਤਿੰਨ ਪਦਿਆਂ ਵਾਲਾ ਸ਼ਬਦ ਉਚਾਰਨ ਕੀਤਾ। ਸਤਿਗੁਰੂ ਜੀ ਬਚਨ ਕਰ ਰਹੇ ਨੇ, ਓਹਾ ਪ੍ਰੇਮ ਪਿਰੀ। ਪ੍ਰੇਮ, ਪ੍ਰੇਮ ਸ਼ਬਦ ਦੇ ਅਰਥ ਹਨ ਪਰੇ ਮੈਂ, ਮੈਂ ਜਿੱਥੇ ਜਾ ਕੇ ਮੁੱਕ ਜਾਏ, ਜਿਸ ਨਾਲ ਸਾਡਾ ਲਗਾਓ ਹੈ, ਉਹਦੇ ਕੋਲੋਂ ਕੁਛ ਵੀ ਲੈਣ ਦੀ ਜਾਂ ਉਹਦੇ ਕੋਲੋਂ ਸੁੱਖ ਪ੍ਰਾਪਤ ਕਰਨ ਦੀ ਕੋਈ ਤਮੰਨਾ ਨਹੀਂ, ਉਸ ਵਾਸਤੇ ਆਪਣਾ ਆਪ ਕੁਰਬਾਨ ਕਰ ਦੇਣ ਦੀ ਭਾਵਨਾ, ਆਪਾ ਨਿਸ਼ਾਵਰੀ, ਇਸ ਨੂੰ ਕਹਿੰਦੇ ਨੇ ਪ੍ਰੇਮ। ਸਨੇਹ, ਸਨੇਹ ਲਗਾਓ ਦਾ ਨਾਮ ਹੈ। ਇਹ ਸਨੇਹ ਹੇਠਾਂ ਨੂੰ ਚਲਾ ਜਾਏ ਸੰਸਾਰ ਵੱਲ ਨੂੰ ਤੇ ਮੋਹ ਬਣਦਾ, ਤੇ ਮੋਹ ਹੋਰ ਨੀਵਾਂ ਹੁੰਦਾ ਜਾਏ ਤੇ ਇਹ ਪਾਪ ਕਰਾਉਂਦਾ। ਵੈਸੇ ਵੀ ਮੋਹ ਦੀ ਗਿਣਤੀ ਪੰਜ ਵਿਕਾਰਾਂ 'ਚ। ਮੋਹ ਜਿਹੜਾ ਬੱਚਿਆਂ ਦੀ ਪਰਵਰਿਸ਼ ਵਾਸਤੇ ਹੈ ਇਹ ਬੁਰਾ ਨਹੀਂ ਹੈ। ਹਜ਼ੂਰ ਨੇ ਆਪ ਹੀ ਬਾਣੀ 'ਚ ਕਿਹਾ, ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ। ਇਹ ਮਾਨੋ ਪਰਮਾਤਮਾ ਨੇ ਮੋਹ ਪਾਇਆ ਹੈ, ਜ਼ਿੰਮੇਵਾਰੀ ਦਿੱਤੀ ਹੈ ਮਾਪਿਆਂ ਨੂੰ। ਮਾਂ ਪਿਓ ਜੇ ਬੱਚੇ ਦੀ ਪਰਵਰਿਸ਼ ਨਹੀਂ ਕਰਨਗੇ ਤਾਂ ਰੁਲਦਾ ਖਤਮ ਹੋ ਜਾਏਗਾ। ਉਹਨੂੰ ਖੁਰਾਕ ਨਹੀਂ ਮਿਲੇਗੀ, ਦੁੱਧ ਨਹੀਂ ਮਿਲੇਗਾ, ਕਿਰਿਆ ਕੋਈ ਨਹੀਂ ਉਹਦੀ ਕਰਾਵੇਗਾ ਅਤੇ ਬੱਚੇ ਦਾ ਜੀਵਨ ਨਹੀਂ ਤੁਰ ਸਕਦਾ। ਇਸ ਕਰਕੇ ਪਰਮਾਤਮਾ ਨੇ ਇਹ ਮਾਪਿਆਂ ਨੂੰ ਆਪੋ ਆਪਣੀਆਂ ਜ਼ਿੰਮੇਵਾਰੀਆਂ ਦਿੱਤੀਆਂ। ਇਹ ਬੁਰਾ ਨਹੀਂ ਹੈ। ਮੋਹ ਹੇਠਾਂ ਜ਼ਿਆਦਾ ਡਿੱਗਦਾ, ਜਦੋਂ ਬੰਦਾ ਮੋਹ 'ਚ ਗਲਤਾਨ ਹੁੰਦਾ, ਆਪਣੇ ਬੱਚਿਆਂ ਨਾਲ ਲਗਾਓ ਹੋਣ ਕਰਕੇ ਦੂਜਿਆਂ ਦੇ ਬੱਚਿਆਂ ਦਾ ਹੱਕ ਖੋਹ ਕੇ ਕਰ ਲਿਆਉਂਦਾ। ਇਹ ਮੋਹ ਦੀ ਥੋੜ੍ਹੀ ਵਿਆਖਿਆ ਸੰਖੇਪ 'ਚ ਕਰਦਿਆਂ, ਜਿਵੇਂ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਜੀ ਨੂੰ ਪੰਜੇ ਪਾਂਡਵ ਪੁੱਛਦੇ ਨੇ ਵੀ ਤੁਸੀਂ ਕਹਿ ਰਹੇ ਹੋ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ, ਕਲਯੁੱਗ, ਕਲਯੁੱਗ ਦੇ ਲੱਛਣ ਕੀ ਹੋਣਗੇ? ਤਾਂ ਕ੍ਰਿਸ਼ਨ ਜੀ ਨੇ ਉਹਨਾਂ ਪੰਜਾਂ ਭਰਾਵਾਂ ਨੂੰ ਵੱਖ ਵੱਖ ਦਿਸ਼ਾਵਾਂ 'ਚ ਭੇਜਿਆ ਵੀ ਜੋ ਤੁਸੀਂ ਕੌਤਕ ਵੇਖੋਗੇ ਆ ਕੇ ਦੱਸਿਓ। ਇੱਕ ਨੇ ਆ ਕੇ ਦੱਸਿਆ ਭਈ ਇੱਕ ਗਾਂ ਆਪਣੇ ਵੱਛੇ ਨੂੰ ਚੱਟ ਰਹੀ ਸੀ ਅਤੇ ਚੱਟ ਚੱਟ ਕੇ ਉਹਦਾ ਲਹੂ ਕੱਢ ਦਿੱਤਾ, ਖੂਨ ਕੱਢ ਦਿੱਤਾ, ਇਹਦਾ ਕੀ ਅਰਥ ਹੋਇਆ? ਕ੍ਰਿਸ਼ਨ ਜੀ ਕਹਿੰਦੇ ਕਲਯੁੱਗ ਦੇ ਮਾਪੇ ਇਹੋ ਜਿਹਾ ਮੋਹ ਕਰਨ ਵਾਲੇ ਹੋਣਗੇ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਚੰਗੇ ਸੰਸਕਾਰ ਨਹੀਂ ਦੇ ਸਕਣਗੇ। ਪੈਸਾ ਇਕੱਠਾ ਕਰ ਕਰ ਲਿਆਉਣਗੇ, ਹਰਾਮ ਦੀ ਕਮਾਈ ਖਵਾ ਖਵਾ ਕੇ ਬੁੱਧੀਆਂ ਭ੍ਰਿਸ਼ਟ ਕਰ ਦੇਣਗੇ। ਇਹੋ ਜਿਹਾ ਮੋਹ ਦੁੱਖਦਾਈ, ਆਪਣੇ ਲਈ ਵੀ ਦੁੱਖਦਾਈ, ਮਾੜੇ ਕਰਮ ਕੀਤੇ, ਬੱਚਿਆਂ ਦੇ ਉੱਪਰ ਵੀ ਉਸ ਮਾਇਆ ਦਾ ਗਲਤ ਪ੍ਰਭਾਵ ਪਏ, ਸੰਸਕਾਰ ਬੁਰੇ ਪੈਣਗੇ, ਉਹ ਕਮਾਈ ਨਹੀਂ ਚੰਗੀ। ਕਦੇ ਕੋਈ ਮਨੁੱਖ ਸੱਤ ਧਰਮ ਦੀ ਕਿਰਤ ਕਰੇ ਐਨ ਅਤੇ ਨਾਲ ਨਾਮ ਜਪੇ ਅਤੇ ਉਹ ਭੋਜਨ ਛਕੇ ਆਪਣੀ ਕਿਰਤ ਦਾ, ਤਾਂ ਉਹਨੂੰ ਪਤਾ ਲੱਗੇਗਾ ਵੀ ਇਹ ਵੱਖਰੀ ਚੀਜ਼। ਨਾਮ ਜਪਦਿਆਂ ਭੋਜਨ ਤਿਆਰ ਕੀਤਾ ਜਾਏ, ਸੱਤ ਧਰਮ ਦੀ ਕਿਰਤ ਦਾ ਹੋਏ ਅਤੇ ਬੰਦਾ ਸਿੱਖੀ ਕਮਾਵੇ, ਨਸ਼ੇ ਆਦਿਕ ਨਾ ਕਰੇ, ਅਤੇ ਉਹ ਜਿਹੜਾ ਭੋਜਨ ਹੈ ਉਹ ਬੜਾ ਸੁਖਦਾਈ ਹੋਵੇਗਾ, ਬੜਾ ਰਸ ਉਹਦੇ 'ਚ ਹੋਵੇਗਾ, ਅਨੋਖਾ ਰਸ ਹੋਵੇਗਾ। ਇਹ ਨਿੱਜੀ ਤਜਰਬੇ ਜਿਹਨਾਂ ਗੁਰਮੁਖਾਂ ਦੇ ਹਨ ਉਹ ਇਹ ਦੱਸਦੇ ਨੇ। ਰਹੋ ਵਿਚਾਰ, ਇਸ ਲਈ ਕਿਹਾ ਕਿ ਬੱਚਿਆਂ ਦਾ ਨੁਕਸਾਨ ਕਰਨਗੇ ਮਾਪੇ, ਆਪਣੇ ਵੱਲੋਂ ਲਗਾਓ ਆ ਵੀ ਸਾਡੇ ਬੱਚੇ ਹਨ, ਅਸੀਂ ਮੋਹ ਕਰ ਰਹੇ ਹਾਂ, ਪਾਲ ਰਹੇ ਹਾਂ। ਪਰ ਇਕੱਲਾ ਸਰੀਰਕ ਪਾਲਣ ਪੋਸ਼ਣ ਜਾਂ ਬੱਚਿਆਂ ਲਈ ਧਨ ਜਮ੍ਹਾਂ ਕਰ ਦੇਣਾ, ਇਹ ਮੋਹ ਥੋੜ੍ਹਾ ਚੰਗਾ। ਤੁਸੀਂ ਸੱਤ ਧਰਮ ਦੀ ਕਿਰਤ ਕਰਕੇ ਉਹਨਾਂ ਨੂੰ ਸਿਖਾਓ ਸਗੋਂ ਵੀ ਸੰਤੁਸ਼ਟ ਕਿਵੇਂ ਰਹਿਣਾ ਅਤੇ ਹਰਾਮ ਦੀ ਕਮਾਈ ਨਹੀਂ ਕਰ ਲਿਆ ਇਹਦੀ, ਚੰਗੀ ਸਿੱਖਿਆ ਦੇ ਦਿਓ, ਦੂਜਿਆਂ ਨਾਲ ਚੰਗਾ ਵਿਹਾਰ ਕਰੀਦਾ, ਸਮਾਜ 'ਚ ਰਹਿਣਾ ਅਸੀਂ, ਸਹਿਣਸ਼ੀਲਤਾ, ਪਰਉਪਕਾਰ, ਨੇਕੀ, ਭਲਿਆਈ, ਇਹ ਕੋਈ ਸਮਾਜ 'ਚ ਚੰਗੀ ਚੀਜ਼ ਛੱਡ ਕੇ ਜਾਓ ਅਤੇ ਨਾਲ ਲੈ ਕੇ ਜਾਓਗੇ ਨਾ ਕਮਾਈ ਕੀਤੀ ਹੋਈ, ਤਾਂ ਇਸ ਤਰ੍ਹਾਂ ਹੀ ਬੱਚਿਆਂ ਦਾ ਵੀ ਭਲਾ ਹੋਏਗਾ। ਤਾਂ ਕ੍ਰਿਸ਼ਨ ਜੀ ਨੇ ਦੱਸਿਆ ਕਲਯੁੱਗ ਦੇ ਮਾਪੇ ਇਹੋ ਜਿਹਾ ਮੋਹ ਕਰਨ ਵਾਲੇ ਹੋਣਗੇ ਜਿਵੇਂ ਗਾਂ ਨੇ ਚੱਟ ਚੱਟ ਕੇ ਵੱਛੇ ਦਾ ਲਹੂ ਕੱਢਦਾ। ਤਾਂ ਇਸੇ ਪ੍ਰਕਾਰ ਫਿਰ ਇੱਕ ਨੇ ਵੇਖਿਆ ਭਈ ਗਾਂ ਆਪਣੀ ਵੱਛੀ ਨੂੰ ਚੁੰਘ ਰਹੀ ਸੀ, ਕਹਿੰਦੇ ਕਲਯੁੱਗ ਦੇ ਮਾਪੇ ਧੀਆਂ ਦੇ ਘਰ ਦਾ ਖਾਣਗੇ। ਜਿਹੜੇ ਚੰਗੇ ਸਿਆਣੇ ਮਾਪੇ ਹਨ ਉਹ ਧੀਆਂ ਦੇ ਘਰੋਂ ਜਿੱਥੇ ਵਿਆਹੀਆਂ ਹੁੰਦੀਆਂ ਉੱਥੋਂ ਪੁਰਾਣੇ ਸਮੇਂ 'ਚ ਲੋਕ ਭੋਜਨ ਨਹੀਂ ਸੀ ਛਕਦੇ, ਪਾਣੀ ਵੀ ਨਹੀਂ ਸੀ ਪੀਂਦੇ, ਨਹੀਂ ਧੀ ਕੰਨਿਆ ਦਾਨ ਕੀਤਾ ਜਾਂਦਾ, ਧੀ ਦੇ ਘਰੋਂ ਆਪਣੇ ਘਰੋਂ ਨਹੀਂ ਕੁਛ ਲਿਆਈਦਾ। ਤਾਂ ਇਸੇ ਤਰ੍ਹਾਂ ਇੱਕ ਨੇ ਕਿਹਾ ਜੀ ਤਿੰਨ ਖੂਹ ਵੇਖੇ, ਪਹਿਲੇ ਦਾ ਪਾਣੀ ਤੀਜੇ 'ਚ ਪੈ ਰਿਹਾ ਸੀ, ਤੀਜੇ ਦਾ ਪਹਿਲੇ 'ਚ ਪੈ ਰਿਹਾ, ਵਿਚਲਾ ਸੁੱਕਾ ਹੋਇਆ ਸੀ। ਕਹਿੰਦੇ ਇਸ ਤਰ੍ਹਾਂ ਦਾ ਸਮਾਜ ਹੋਏਗਾ, ਨੇੜੇ ਬੰਨੇ ਲੋੜਵੰਦ ਨਹੀਂ ਵੇਖਿਆ ਜਾਏਗਾ, ਹੋਰ ਦੂਜੇ ਥਾਂ ਜਾ ਕੇ ਦਾਨ ਪੁੰਨ ਕਰਨਗੇ ਜਾਂ ਜੋਟੀਆਂ ਪਾਉਣਗੇ, ਭਰਾਤਰੀ ਭਾਵ ਨੇੜ ਦੇ ਲੋਕਾਂ ਨਾਲ ਨਹੀਂ ਰਹੇਗਾ। ਕਦੇ ਸੀ ਪਿੰਡ ਵਾਸੀਆਂ ਦੇ ਵਿੱਚ ਬੜਾ ਪ੍ਰੇਮ ਹੁੰਦਾ ਸੀ ਲੋਕਾਂ 'ਚ, ਲੋੜਵੰਦ ਦੀ ਮਦਦ ਕਰਦੇ ਸੀ, ਔਰ ਕੋਈ ਜ਼ਿਮੀਂਦਾਰ ਬਿਮਾਰ ਹੋ ਜਾਂਦਾ ਸੀ ਅਤੇ ਦੂਜੇ ਕਹਿੰਦੇ ਸੀ ਪਿੰਡ ਵਾਲੇ ਵੀ ਇਹਦੀ ਕਣਕ ਪਹਿਲਾਂ ਬੀਜਦੀ ਹੈ, ਕਿਤੇ ਉਹਦਾ ਵੱਤ ਨਾ ਲੰਘ ਜਾਏ, ਬਿਮਾਰ ਪਿਆ ਬੰਦਾ, ਪਰਿਵਾਰ ਦੇ ਜੀ ਰੋਟੀ ਕਿੱਥੋਂ ਖਾਣਗੇ, ਉਹਦੀ ਮਦਦ ਕਰਦੇ ਸੀ। ਇਹ ਭਰਾਤਰੀ ਭਾਵ ਹੈ, ਭਗਤੀ ਦਾ ਅੰਗ ਹੈ। ਇਸ ਪ੍ਰਕਾਰ ਕਹਿੰਦੇ ਇਹੋ ਜਿਹੇ ਲੋਕ ਹੋਣਗੇ, ਸਮਾਜ ਇਹੋ ਜਿਹਾ ਬਣ ਜਾਏਗਾ, ਇੱਕ ਦੂਜੇ ਦੀ ਮਦਦ ਕਰਨ ਵਾਲੇ ਨਹੀਂ ਹੋਣਗੇ, ਵਿਖਾਵਾ ਕਰਨਗੇ। ਤੇ ਇਸੇ ਤਰ੍ਹਾਂ ਇੱਕ ਨੇ ਕਿਹਾ ਜੀ ਇੱਕ ਚਟਾਨ ਬੜੀ ਵੱਡੀ ਰੁੜਦੀ ਆਉਂਦੀ ਸੀ ਤੇ ਉਹ ਬਿਰਸ਼ ਬੂਟੇ ਭੰਨੀ ਜਾਂਦੀ ਸੀ, ਇੱਕ ਕੱਖ ਦੇ ਨਾਲ ਆ ਕੇ ਅੜ ਗਈ ਖਲੋ ਗਈ। ਉਹਦਾ ਕੀ ਮਤਲਬ? ਕਹਿੰਦੇ ਕਲਯੁੱਗ ਦੇ ਵਿੱਚ ਕੋਈ ਜਪ ਤਪ ਹੋਰ ਨਹੀਂ ਚੱਲੇਗਾ, ਸਾਧਨ ਇੱਕ ਨਾਮ ਦਾ ਸਹਾਰਾ ਹੋਵੇਗਾ। ਕਲਯੁੱਗ ਐਡਾ ਜ਼ਬਰਦਸਤ ਆ, ਇਹ ਸਾਰਿਆਂ ਦੇ ਦਾਨ ਪੁੰਨ ਆਦਿਕ ਸਭ ਖਰਾਬ ਕਰ ਦੇਗਾ, ਕਿਉਂਕਿ ਬਿਰਤੀਆਂ ਨੀਵੀਆਂ ਹੰਕਾਰ ਕਰਦੇ ਲੋਕ ਦਾਨ ਵਿਖਾਵਾ ਕਰ ਰਹੇ। ਅਤੇ ਇਸ ਵਾਸਤੇ ਜਿਹੜਾ ਨਾਮ ਜਪਣਾ ਸਤਸੰਗ ਕਰਨੀ ਹੈ, ਇਹ ਮਨੋ ਤੀਲਾ ਹੈ, ਇਸ ਦੇ ਸਹਾਰੇ ਜੀਵਨ ਸਫਲੇ ਹੋਣਗੇ ਇਤਿਆਦਿਕ। ਸੋ ਇਸ ਕਰਕੇ ਜਿਹੜਾ ਸਨੇਹ ਹੈ ਜਦੋਂ ਨੀਵੇਂ ਪਾਸੇ ਨੂੰ ਜਾਂਦਾ ਸਰੀਰਾਂ ਅਤੇ ਪਦਾਰਥਾਂ ਨਾਲ, ਅਤੇ ਉਹ ਉਸ ਮੋਹ ਪਿੱਛੇ ਦੀਨ ਮਾਨ ਧਰਮ ਛੱਡਿਆ ਜਾਂਦਾ ਅਤੇ ਉਹ ਵਿਕਾਰ ਹੈ, ਉਹੀ ਸਨੇਹ ਜੇ ਰੱਬ ਵਾਲੇ ਪਾਸੇ ਨੂੰ ਹੋ ਜਾਏ, ਰੁੱਖ ਹੋ ਜਾਏ ਮਨ ਦਾ, ਤਾਂ ਫਿਰ ਇਹ ਨਹੀਂ ਕਿ ਰੱਬ ਦੇ ਜੀਆਂ ਨਾਲ ਕੋਈ ਕਠੋਰਤਾ ਪੈਦਾ ਹੋ ਜਾਂਦੀ ਹੈ, ਨਹੀਂ। ਰੱਬ ਦਾ ਸੰਤ ਨਿਰਾ ਹੀ ਪ੍ਰੇਮ ਰੂਪ ਹੁੰਦਾ। ਜੇ ਰੱਬ ਨਾਲ ਪ੍ਰੇਮ ਹੈ ਨਾ ਪਰਮਾਤਮਾ ਨਾਲ, ਇਹੀ ਗੱਲ ਔਰੰਗਜ਼ੇਬ ਨੂੰ ਦਸਮ ਪਾਤਸ਼ਾਹ ਨੇ ਸਮਝਾਈ ਕਿ ਸੱਜਣਾ ਤੂੰ ਪੰਜ ਵਕਤ ਦਾ ਨਮਾਜ਼ੀ ਵੀ ਆ ਔਰ ਮੱਕੇ ਦਾ ਹੱਜ ਵੀ ਕੀਤਾ, ਤੂੰ ਜਕਾਤ ਦਿੰਦਾ, ਮੁੰਜ ਦੀਆਂ ਟੋਪੀਆਂ ਉਣ ਵੇਚਦਾ, ਸਮਝਦਾ ਆਪਣੇ ਆਪ ਨੂੰ ਮੈਂ ਮਾੜਾ ਵੱਡਾ ਇਸਲਾਮ ਦਾ ਪੈਰੋਕਾਰ ਹਾਂ, ਪਰ ਤੂੰ ਪਰਮਾਤਮਾ ਨੂੰ ਨਹੀਂ ਪਛਾਣ ਸਕਦਾ। ਤੁਰਾ ਮਨ ਨ ਦਾਨਮ ਕਿ ਯਜਦਾਂ ਸੁਨਾਸ਼, ਬਰਾਮਦ ਸੇ ਤੂੰ ਕਾ ਰਹਾ ਦਿਲ ਖਰਾਸ। ਤੇਰੇ ਹੱਥੋਂ ਰੱਬ ਦੇ ਜੀਆਂ ਦੇ ਦਿਲ ਦਿਖਾਉਣ ਵਾਲੇ ਕਰਮ ਹੋਏ ਨੇ, ਤੂੰ ਪਰਮਾਤਮਾ ਨੂੰ ਕਦਾ ਚਿੱਤ ਕਦੇ ਵੀ ਨਹੀਂ ਪਛਾਣ ਸਕੇਗਾ। ਇਸ ਕਰਕੇ ਜੇ ਅਸੀਂ ਨਿਤਨੇਮ ਕਰਦੇ ਹਾਂ ਜਾਂ ਸੇਵਾ ਕਰਦੇ ਹਾਂ, ਪਰ ਰੱਬ ਦੇ ਜੀਆਂ ਜਿਹੜੀ ਖਲਕਤ ਹੈ, ਫਰੀਦ ਜੀ ਨੇ ਵੀ ਕਿਹਾ ਫਰੀਦਾ ਖਾਲਕ ਖਲਕ ਮੈਂ, ਖਾਲਕ ਪਰਮਾਤਮਾ ਖਲਕਤ ਵਿੱਚ ਤਾਂ ਵਸ ਰਿਹਾ, ਖਲਕ ਵਸਿਆ ਰੱਬ ਮਾਹੇ, ਮੰਦਾ ਕਿਸਨੂੰ ਆਖੀਏ ਜਾਂ ਤਿਸ ਦਿਨ ਕੋਈ ਨਾ ਹੈ। ਫਰੀਦ ਜੀ ਤਾਂ ਕਹਿੰਦੇ ਰੱਬ ਦੇ ਜੀਆਂ ਨੂੰ ਫਿੱਕਾ ਵਾਕ ਵੀ ਨਾ ਬੋਲ, ਆਪਣੇ ਆਪ ਨੂੰ ਸੰਜਮ ਵਿੱਚ ਲਿਆ, ਜੇ ਰੱਬ ਨੂੰ ਮਿਲਣ ਦੀ ਤਵੰਨਾ ਹੈ ਤਾਂ ਫਿੱਕਾ ਵਾਕ ਨਾ ਬੋਲ। ਸੋ ਇਸ ਪ੍ਰਕਾਰ ਕਹਿਣ ਤੋਂ ਮੁਰਾਦ ਹੈ ਪ੍ਰੇਮ ਉੱਚੀ ਵਸਤੂ ਹੈ, ਮੋਹ ਨੀਵੀਂ ਵਸਤੂ ਹੈ, ਅਤੇ ਕਿਸੇ ਦਰਜੇ 'ਤੇ ਰਹੇ ਮੋਹ ਤਾਂ ਫਿਰ ਵੀ ਠੀਕ ਆ, ਜਦੋਂ ਨੀਵਾਂ ਡਿੱਗਦਾ ਥੱਲੇ ਨੂੰ ਜ਼ਿਆਦਾ ਬੰਦਾ, ਅਤੇ ਇਹ ਮੋਹ ਇਹਦੇ ਲਈ ਦੁੱਖਦਾਈ ਬਣ ਜਾਏਗਾ, ਅਤੇ ਜਿਨ੍ਹਾਂ ਨਾਲ ਕਰ ਰਿਹਾ ਉਹਨਾਂ ਵਾਸਤੇ ਵੀ ਦੁੱਖਦਾਈ। ਮੋਹ ਹੋਰ ਚੀਜ਼ ਹੈ ਸਰੀਰਾਂ ਅਤੇ ਪਦਾਰਥਾਂ ਨਾਲ ਲਗਾ, ਜਿਹੜਾ ਪਰਮਾਤਮਾ ਵਾਲੇ ਪਾਸੇ ਹੈ ਪ੍ਰੇਮ, ਉਹ ਬੜੀ ਉੱਚੀ ਵਸਤੂ ਹੈ। ਔਰ ਇਹ ਵੀ ਬੇਨਤੀ, ਸਤਿਗੁਰੂ ਨਾਲ ਹੋਣਾ, ਸਤਿਗੁਰੂ ਦੇ ਪਿਆਰਿਆਂ ਨਾਲ ਹੋਣਾ, ਸਤਸੰਗਤ ਨਾਲ ਹੋਣਾ, ਇਹ ਭਗਤੀ ਭਾਵਨਾ ਵਾਲਾ ਰਾਹ, ਇਹ ਸੰਬੰਧ ਉੱਚਾ ਹੈ। ਭਾਈ ਗੁਰਦਾਸ ਜੀ ਨੇ ਇੱਕ ਕਵਿਤਾ ਰਚਿਆ, ਭਾਈ ਸਾਹਿਬ ਕਹਿੰਦੇ ਨੇ ਕਿ ਜਿਹੜਾ ਗੁਰਸਿੱਖਾਂ ਦੇ ਨਾਲ ਪ੍ਰੇਮ ਹੈ ਨਾ, ਇਹ ਏਡੀ ਉੱਚੀ ਚੀਜ਼ ਆ ਕਿ ਦੁਨੀਆਂ ਦਾ ਕੋਈ ਰਿਸ਼ਤਾ ਇਹਦੇ ਬਰਾਬਰ ਨਹੀਂ ਹੋ ਸਕਦਾ। ਇੱਕ ਹੈ ਖੂਨ ਦਾ ਸੰਬੰਧ ਸਾਡਾ ਦਾਦਕੇ ਘਰ ਨਾਲ। ਭਾਈ ਗੁਰਦਾਸ ਜੀ ਕਹਿ ਰਹੇ, ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ। ਕਹਿੰਦੇ ਦਾਦਕੇ ਘਰ ਵਿੱਚ ਪਿਤਾ, ਪਿਤਾ ਦਾ ਪਿਤਾ ਦਾਦਾ ਪੜਦਾਦਾ, ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸੱਜਣ ਕੁਟੰਬ ਸੱਜਣ ਮਿੱਤਰ ਅਤੇ ਕੁਟੰਬ ਪਤਨੀ ਤੋਂ ਵਧਿਆ ਪਰਿਵਾਰ, ਔਰ ਸੁੱਤ ਬਾਂਧਵ ਨਾ ਭਰਾਤਾ ਹੈ, ਸਕੇ ਭਰਾ ਨਾ ਜਾਏ ਅਤੇ ਸੰਬੰਧੀ ਜਿੰਨੇ ਵੀ ਹਨ ਸਾਡੇ ਖਾਨਦਾਨ ਵਿੱਚੋਂ, ਸੋ ਦਾਦਿਆਂ ਬਾਬਿਆਂ ਦੀ ਖਾਨਦਾਨ ਵਿੱਚੋਂ, ਇਹ ਪੁੱਤਰ ਆਦਿਕ ਧੀਆਂ ਆਦਿਕ ਕੋਈ ਉਹੋ ਜਿਹਾ ਸੰਬੰਧ ਨਹੀਂ ਹੈ। ਫਿਰ ਕਹਿੰਦੇ ਨਹੀਂ ਨਨਸਾਰ ਨਾਨਕੇ ਘਰ ਚੋਂ, ਮਾਤਾ ਪਰ ਮਾਤਾ ਬਿਰਧ ਮਾਤਾ, ਮਾਤਾ ਮਾਂ ਦੀ ਮਾਂ ਨਾਨੀ ਪੜਨਾਨੀ, ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਮਾਤਾ, ਮਾਮੂ ਮਾਮੀ ਮੌਸੀ ਔ ਮੌਸਾ ਬਿਬਿਗਧ ਬਿਖਿਆਤਾ ਹੈ। ਮਾਮੀਆਂ ਮਾਮੇ ਮਾਸੀਆਂ ਮਾਸੜ ਅਨੇਕਾਂ ਤਰ੍ਹਾਂ ਦੇ ਜਿਹੜੇ ਸੰਬੰਧ ਹਨ, ਇਹ ਵੀ ਇੰਨੇ ਉੱਚੇ ਨਹੀਂ ਹਨ, ਇਹਨਾਂ ਨਾਲੋਂ ਵੀ ਸੰਬੰਧ ਟੁੱਟ ਜਾਏਗਾ। ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ, ਪੂਰਵ ਦਾ ਲਹਿਣਾ ਦੇਣਾ ਇਹਨਾਂ ਨਾਲ। ਸਾਡਾ ਜਨਮ ਹੁੰਦਾ ਜਾਂ ਵਾਸ਼ਨਾ ਕਰਕੇ ਕਰਮਾਂ ਨੂੰ ਭੋਗਣ ਲਈ, ਅਤੇ ਜਿਨ੍ਹਾਂ ਨਾਲ ਸਾਡੀ ਰਿਸ਼ਤੇਦਾਰੀ ਹੈ ਨਾ, ਖੂਨ ਦਾ ਸੰਬੰਧ, ਮਾਤਾ ਪਿਤਾ ਭੈਣ ਭਰਾ ਪਤਨੀ ਧੀਆਂ ਪੁੱਤਰ, ਇਹਨਾਂ ਨਾਲ ਲਹਿਣਾ ਦੇਣਾ ਹੁੰਦਾ। ਜਿਹੜੇ ਉੱਚੇ ਹਨ ਲੋਕ, ਉਹ ਸਿਰਫ ਪਰ ਉਪਕਾਰ ਲਈ ਆਉਂਦੇ, ਉਹਨਾਂ ਨੂੰ ਨਾ ਵਾਸ਼ਨਾ ਦਾ, ਨਾ ਕਰਮਾਂ ਦਾ, ਨਾ ਲੈਣੇ ਦੇਣੇ ਦਾ ਬੰਧਨ ਹੁੰਦਾ, ਸਾਨੂੰ ਇਹ ਹੈ। ਔਰ ਇਸ ਪ੍ਰਕਾਰ ਕਹਿੰਦੇ ਇਹ ਸਾਰੀ ਰਿਸ਼ਤੇਦਾਰੀ ਨਾਨਕੇ ਘਰ ਦੀ, ਇਹ ਵੀ ਏਡੀ ਮਹਾਨਤਾ ਦੀ ਰੱਖਦੀ। ਫਿਰ ਤੀਜਾ ਸੰਬੰਧ ਹੁੰਦਾ ਸਹੁਰਿਆਂ ਦਾ, ਭਾਈ ਸਾਹਿਬ ਕਹਿੰਦੇ ਨਹੀਂ ਸਸੁਰਾਰ ਸੱਸ ਸਸੁਰਾ ਸਾਰੋ ਔ ਸਾਰੀ ਨਹੀਂ ਬਿਰ ਤੀਸਰ ਮੈਂ ਜਾਚਕ ਨਾ ਦਾਤਾ ਹੈ ਪਰੋਤ ਮੰਗਤਾ ਦਾਨੀ ਔਰ ਇਸੇ ਤਰ੍ਹਾਂ ਸੱਸ ਸਹੁਰਾ ਸਾਲੀਆਂ ਅਤੇ ਸਾਲੇ ਸਾਲੇ ਹਾਰਾਂ ਆਦਿਕ ਜਿੰਨੇ ਵੀ ਰਿਸ਼ਤੇ ਹਨ ਇਹ ਵੀ ਉੱਚੇ ਨੇ ਫਿਰ ਕਹਿੰਦੇ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਅਸਨ ਦਾ ਅਰਥ ਹੈ ਭੋਜਨ ਕਈ ਵਾਰੀ ਇਹੋ ਜਿਹਾ ਸੰਬੰਧ ਸਾਡਾ ਸਮਾਜ 'ਚ ਬਣਦਾ ਪਰਿਵਾਰਾਂ ਨਾਲ ਵੀ ਅੱਜ ਸਾਡੇ ਘਰ ਆ ਜਾਓ ਇੱਥੇ ਰੋਟੀ ਖਾਵਾਂਗੇ ਪ੍ਰਸ਼ਾਦਾ ਕਦੇ ਉਹਨਾਂ ਨੇ ਸੱਦ ਲਿਆ ਕਈ ਵਾਰੀ ਵਿਆਹਾਂ ਸ਼ਾਦੀਆਂ 'ਤੇ ਬਸਤਰ ਦਿੱਤੇ ਜਾਂਦੇ ਕੱਪੜੇ ਅਸਨ ਬਸਨ ਬਸਨ ਨਾਮ ਬਸਤਰਾਂ ਦਾ ਧਨ ਧਾਮ ਔਰ ਲੈਣ ਦੇਣ ਕਦੇ ਲੋੜ ਪਏ ਤਾਂ ਮਾਇਆ ਉਧਾਰੀ ਚੱਕ ਲਈ ਦੀ ਕਿਸੇ ਕੋਲੋਂ ਸੱਜਣ ਮਿੱਤਰ ਕੋਲੋਂ ਉਹਨੂੰ ਲੋੜ ਪਏ ਤਾਂ ਅਸੀਂ ਦੇ ਦਿੰਦੇ ਔਰ ਇਸ ਤਰ੍ਹਾਂ ਜਿਹੜੇ ਸੰਬੰਧ ਹਨ ਭਾਈ ਸਾਹਿਬ ਕਹਿੰਦੇ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਜੈਸੋ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਜਿਹੋ ਜਿਹਾ ਗੁਰਸਿੱਖਾਂ ਦਾ ਅਤੇ ਸਾਧ ਸੰਗਤ ਦਾ ਨਾਤਾ ਹੈ ਕਿਉਂਕਿ ਇਹ ਭਗਤੀ ਦਾ ਸੰਬੰਧ ਹੈ ਇਹ ਭਗਤੀ ਭਾਵਨਾ ਕਰਕੇ ਵਿਚਾਰ ਮਿਲਦੇ ਹੋਣ ਗੁਰਸਿੱਖਾਂ ਦੇ ਤਾਂ ਇਸ ਪ੍ਰਕਾਰ ਪ੍ਰੇਮ ਪੈ ਜਾਂਦਾ ਕਿਸੇ ਧਾਰਮਿਕ ਜਥੇਬੰਦੀ 'ਚ ਰਹਿੰਦੇ ਹਾਂ ਜਾਂ ਇੱਥੇ ਸਤਸੰਗਤ ਵਿੱਚ ਰੋਜ਼ ਆਉਂਦੇ ਨੇ ਸਤਸੰਗੀ ਉਹਨਾਂ ਦਾ ਮੇਲ ਮਿਲਾਪ ਇਹ ਇੱਕ ਅਨੋਖੀ ਚੀਜ਼ ਹੈ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਇੱਕ ਵਾਰੀ ਜਥੇ ਦੇ ਸਿੰਘ ਇਕੱਠੇ ਕਰਕੇ ਇੱਕ ਬਚਨ ਕੀਤਾ ਸੀ ਸਿੰਘੋ ਅਸੀਂ ਅੱਜ ਹੀ ਨਹੀਂ ਇਕੱਠੇ ਹੋਏ ਅਨੰਦਪੁਰ ਸਾਹਿਬ ਤੋਂ ਇਕੱਠੇ ਚੱਲੇ ਆ ਰਹੇ ਦਸਵੇਂ ਪਾਤਸ਼ਾਹ ਦੇ ਵੇਲੇ ਤੋਂ ਕਿਸੇ ਦਾ ਕਿਤੇ ਜਨਮ ਹੋ ਜਾਂਦਾ ਕਿਸੇ ਦਾ ਕਿਤੇ ਅਤੇ ਫਿਰ ਮਿਲਾਪ ਹੋ ਜਾਂਦਾ ਫਿਰ ਵਿਛੜ ਜਾਈਦਾ ਸਰੀਰਕ ਤੌਰ 'ਤੇ ਅਗਲੇ ਜਨਮਾਂ 'ਚ ਫਿਰ ਇਕੱਠੇ ਹੋ ਜਾਈਦਾ ਇਹ ਇੱਕ ਦਿਨ ਦਾ ਸੰਬੰਧ ਨਹੀਂ ਹੈ ਬਹੁਤ ਪੂਰਵਲਾ ਚੱਲੇ ਆ ਰਿਹਾ ਹੈ ਸੋ ਜਿਵੇਂ ਸੰਤ ਤੇਜਾ ਸਿੰਘ ਜਿਹੜੇ ਹੋਏ ਨਾ ਇੱਥੇ ਹਾਰਵਰਡ ਯੂਨੀਵਰਸਿਟੀ 'ਚ ਪੜ੍ਹੇ ਉਹ ਮਹਾਂਪੁਰਸ਼ ਸੰਤ ਅਤਰ ਸਿੰਘ ਤੋਂ ਬਾਅਦ ਹੋਏ ਸੰਤ ਤੇਜਾ ਸਿੰਘ ਕਨੇਡਾ ਵੀ ਰਹੇ ਪਹਿਲਾਂ ਲੰਡਨ ਪੜ੍ਹੇ ਹੋ ਫਿਰ ਇੱਥੇ ਹਾਰਵਰਡ ਯੂਨੀਵਰਸਿਟੀ ਫਿਰ ਕਨੇਡਾ ਰਹੇ ਉਹ ਜਦੋਂ ਅੰਮ੍ਰਿਤਸਰ ਸਾਹਿਬ ਖਾਲਸਾ ਕਾਲਜ ਪੜ੍ਹਾਉਣ ਆਏ ਪ੍ਰੋਫੈਸਰ ਦੇ ਤੌਰ 'ਤੇ ਅਤੇ ਸੰਤ ਸ਼ਾਮ ਸਿੰਘ ਜੀ ਨੂੰ ਉੱਥੇ ਮਿਲੇ ਅਤੇ ਕਿਹਾ ਮਹਾਂਪੁਰਸ਼ੋ ਮੈਨੂੰ ਵੀ ਆਪਣੀ ਸੇਵਾ ਬਖਸ਼ੋ ਆਪਣੇ ਨਾਲ ਰੱਖ ਲਓ ਮਸਤਕ ਵੱਲ ਵੇਖ ਕੇ ਕਹਿਣ ਲੱਗੇ ਨਹੀਂ ਤੁਹਾਡਾ ਸੰਬੰਧ ਸੰਤ ਅਤਰ ਸਿੰਘ ਜੀ ਨਾਲ ਆ ਉਹ ਆਉਣਗੇ ਇੱਥੇ ਤੁਹਾਨੂੰ ਮਿਲਾ ਦਿਆਂਗੇ ਜਦੋਂ ਆਏ ਕਹਿਣ ਲੱਗੇ ਜੀ ਆਪਣੀ ਅਮਾਨਤ ਸੰਭਾਲ ਲਓ ਤਾਂ ਫਿਰ ਉਹਨਾਂ ਦੇ ਨਾਲ ਰਹੇ ਉਹਨਾਂ ਦਾ ਹਰ ਵਚਨ ਮੰਨਿਆ ਉਹਨਾਂ ਨੇ ਇਸ ਪ੍ਰਕਾਰ ਇਹ ਪੂਰਵਲਾ ਸੰਬੰਧ ਹੁੰਦਾ ਹੈ ਅਤੇ ਇਹ ਭਗਤੀ ਭਾਵਨਾ ਦਾ ਸੰਬੰਧ ਹੈ ਇਸ ਲਈ ਬਹੁਤ ਉੱਚਾ ਹੈ ਸਤਿਗੁਰਾਂ ਦੇ ਨਾਲ ਪ੍ਰੇਮ ਭਾਵਨਾ ਹੋਣੀ ਵੇਖੋ ਇੱਕ ਭਾਈ ਜੱਗਾ ਸਿੰਘ ਸੀ ਦਸਮ ਪਾਤਸ਼ਾਹ ਦਾ ਸਿੰਘ ਭਾਈ ਜੱਗਾ ਸਿੰਘ ਅਤੇ ਉਹ ਘੋੜਿਆਂ ਦੀ ਸੇਵਾ ਕਰਿਆ ਕਰਦਾ ਸੀ ਤਬੇਲੇ 'ਚ ਉਹਦੇ 'ਚ ਭਾਵਨਾ ਪਤਾ ਕਿਹੋ ਜੀ ਸਾਰਿਆਂ ਘੋੜਿਆਂ ਦੇ ਰੋਜ਼ ਪੈਰੀਆਂ ਥਲਾਉਂਦਾ ਸੀ ਘੋੜਿਆਂ ਦੇ ਪੈਰੀਆਂ ਥਲਾਉਂਦਾ ਸੀ ਅਤੇ ਗੁਰੂ ਕਲਗੀਧਰ ਦੇ ਸਿੰਘਾਂ ਦੇ ਘੋੜੇ ਨੇ ਉਹਨਾਂ ਦੀਆਂ ਸਵਾਰੀਆਂ ਵਾਲੇ ਅਤੇ ਗੁਰੂ ਮਹਾਰਾਜ ਦੇ ਸਿੱਖ ਇਹਨਾਂ ਘੋੜਿਆਂ ਦੀਆਂ ਪਿੱਠਾਂ 'ਤੇ ਬਹਿ ਕੇ ਧਰਮ ਦੀ ਜੰਗ ਲੜਦੇ ਨੇ ਅਤੇ ਐਸੀ ਭਾਵਨਾ ਖਰਖਰੇ ਫੇਰ ਨੇ ਸੋਹਣਾ ਦਾਣਾ ਘਾਹ ਪਾਉਣਾ ਉਹਨਾਂ ਦੇ ਇਸ਼ਨਾਨ ਕਰਾਉਣੇ ਇਹੋ ਜਿਹੀ ਸੇਵਾ 'ਚ ਲੱਗਾ ਥੋੜ੍ਹੇ ਚਿਰ ਦਾ ਆਇਆ ਸੀ ਥੋੜ੍ਹਾ ਚਿਰ ਹੋਇਆ ਸੀ ਆਏ ਨੂੰ ਪਰ ਅੰਦਰ ਦੀ ਭਾਵਨਾ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਨਾਲ ਮੁਹੱਬਤ ਬੜੀ ਕਰਦੇ ਸੀ ਪ੍ਰੇਮ ਦੀ ਪਰਖ ਗੁਰੂ ਮਹਾਰਾਜ ਨੂੰ ਹੈ ਜਿਹੜੇ ਦੁਨੀਆਦਾਰ ਲੋਕ ਆ ਦੁਨਿਆਵੀ ਜਿਹੜੀਆਂ ਪ੍ਰੀਤਾਂ ਹੁੰਦੀਆਂ ਕਈ ਵਾਰੀ ਇੱਕ ਕਰਦਾ ਦੂਜਾ ਨਹੀਂ ਉਹਦੀ ਕਦਰ ਜਾਣਦਾ ਮਾਂ ਜਿਹੋ ਜਿਹੀ ਪ੍ਰੀਤ ਪੁੱਤ ਨਾਲ ਕਰਦੀ ਹੈ ਕਈ ਬੜੇ ਪੁੱਤਰ ਐਸੇ ਜਿਹੜੀ ਮਾਂ ਦੀ ਪ੍ਰੀਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਮਾਂ ਪਿਓ ਨੂੰ ਘਰੋਂ ਕੱਢਿਆ ਵੇਖਿਆ ਗਿਆ ਪਰ ਮਾਂ ਇੱਕ ਵਾਰੀ ਮਾਲਵੇ ਦੇ 'ਚ ਚਾਰ ਪੁੱਤਰਾਂ ਦੀ ਇੱਕ ਮਾਂ 70 ਸਾਲ ਉਮਰ ਅਤੇ ਉਹਦੇ ਲੜਕੇ ਇਹੋ ਜਿਹੇ ਸੀ ਉਹਨਾਂ ਨੇ ਜੂੜ ਕੇ ਨਹਿਰ 'ਚ ਰੋੜਤਾ ਮਾਈ ਨੂੰ ਇਹ ਅਖਬਾਰਾਂ 'ਚ ਵੀ ਆਇਆ ਸੀ ਜਦੋਂ ਰੋੜਤਾ ਅਤੇ ਇੱਕ ਸਾਧਾਂ ਦਾ ਡੇਰਾ ਸੀ ਉਹਨਾਂ ਕਿਤੇ ਵੇਖ ਲਿਆ ਮਾਈ ਨੂੰ ਉਹਨਾਂ ਬਾਹਰ ਕੱਢ ਲਿਆ ਫਿਰ ਪੁਲਿਸ ਕੋਲ ਮਸਲਾ ਗਿਆ ਥਾਣੇਦਾਰ ਨੇ ਪੁੱਛਿਆ ਇੰਸਪੈਕਟਰ ਨੇ ਵੀ ਮਾਤਾ ਦੱਸ ਕਿੰਨੇ ਤੈਨੂੰ ਰੋੜਿਆ ਸੀ ਕਹਿਣ ਲੱਗੇ ਨਹੀਂ ਪੁੱਤ ਥਾਣੇਦਾਰਾ ਕੁਛ ਨਹੀਂ ਹੋਇਆ ਕਿਉਂਕਿ ਮਾਂ ਦਾ ਹਿਰਦਾ ਸੀ ਮਾਂ ਜਿਹੋ ਜਿਹੀ ਪ੍ਰੀਤ ਪੁੱਤ ਨਾਲ ਕਰਦੀ ਹੈ ਪੁੱਤ ਨਹੀਂ ਉਹੋ ਜਿਹੀ ਕਰਦਾ ਕਈ ਵਾਰੀ ਪਤਨੀ ਸੱਚੀ ਪ੍ਰੀਤ ਕਰਦੀ ਪਤੀ ਵਰਤਾ ਔਰਤ ਹੁੰਦੀ ਪਤੀ ਨਾਲ ਪਰ ਪਤੀ ਨੂੰ ਸਿਆਣ ਗਿਆਨ ਨਹੀਂ ਹੁੰਦੀ ਉਸ ਗੱਲ ਦੀ ਉਹ ਕਦਰ ਨਹੀਂ ਜਾਣਦਾ ਕਈ ਵਾਰੀ ਪਤੀ ਕਰਦਾ ਅਤੇ ਪਤਨੀ ਨਹੀਂ ਕਰਦੀ ਭਾਈ ਗੁਰਦਾਸ ਨੇ ਲਿਖਿਆ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਚੰਦਰਮਾ ਦੀ ਦੇ ਨਾਲ ਚਕੋਰ ਦੀ ਪ੍ਰੀਤ ਹੈ ਪਰ ਚੰਦਰਮਾ ਨੂੰ ਕੋਈ ਸਿਆਣ ਗਿਆਨ ਨਹੀਂ ਕਿਉਂਕਿ ਉਹ ਤਾਂ ਇੱਕ ਗ੍ਰਹਿ ਹੈ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਚਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ ਮੋਰ ਬਬੀ ਹੇ ਬੋਲਦੇ ਵੇਖ ਬੱਦਲ ਕਾਲੇ ਨਿਹੋ ਕਵਲ ਜਲ ਜਾਣੀ ਹੈ ਖਿੜ ਮੂੰਹ ਵੇਖਾਲੇ ਨਾਰ ਪਧਾਰ ਪਿਆਰ ਹੈ ਇਹ ਇਕੰਗੀ ਪ੍ਰੀਤ ਆ ਨਾ ਇੱਕ ਦੀ ਹੁੰਦੀ ਦੂਜੇ ਦੀ ਨਹੀਂ ਹੁੰਦੀ ਮਾਂ ਪੁੱਤ ਸੰਭਾਲੇ ਮਾਂ ਪੁੱਤ ਨੂੰ ਹਿਰਦੇ 'ਚ ਸਾਂਭ ਕੇ ਬੈਠੀ ਯਾਦ ਉਹਦੀ ਦੂਰ ਗਿਆ ਤਾਂ ਵੀ ਹਿਰਦੇ 'ਚ ਵਸਿਆ ਆ ਰਾਤ ਵੀ ਸੁੱਤੀ ਪਈ ਵੀ ਯਾਦ ਰੱਖਦੀ। ਅਤੇ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ, ਪੀਰ ਮੁਰੀਦਾਂ ਪਿਰਹੜੀ ਉਹ ਨਿਭਹਿ ਨਾਲੇ। ਪੀਰ ਗੁਰਾਂ ਦੇ ਨਾਲ ਮੁਰੀਦਾਂ ਸਿੱਖਾਂ ਦੀ ਜਿਹੜੀ ਪਿਰਹੜੀ ਪ੍ਰੀਤ ਆ ਨਾ, ਇਹ ਦੋ ਅੰਗੀ ਹੈ। ਜੇ ਸਿੱਖ ਗੁਰੂ ਮਹਾਰਾਜ ਨਾਲ ਪ੍ਰੀਤ ਕਰਦਾ ਤਾਂ ਸਤਿਗੁਰੂ ਨੂੰ ਪੂਰੀ ਸਿਆਣ ਗਿਆਨ, ਸਤਿਗੁਰੂ ਉਹਦੇ ਨਾਲੋਂ ਵੱਧ ਮੁਹੱਬਤ ਕਰਦੇ। ਭਾਈ ਜੱਗਾ ਸਿੰਘ ਅੱਠਾਂ ਪੈਰਾਂ 'ਚ ਇੱਕ ਵਾਰੀ ਦਸਮੇਸ਼ ਪਾਤਸ਼ਾਹ ਦੇ ਦਰਸ਼ਨ ਕਰਦਾ ਸੀ, ਅਤੇ ਜੇ ਮੌਕਾ ਹੋਏ ਤਾਂ ਦੋ ਬੋਲ ਸੁਣਦਾ ਸੀ ਮਹਾਰਾਜ ਮੁਖਾਰਬਿੰਦ ਤੋਂ। ਪਰ ਕੀ ਹੋਇਆ, ਇੱਕ ਦਿਨ ਉਹ ਆਇਆ ਅਤੇ ਕੁਝ ਈਰਖਾ ਵਸ ਸਿੰਘਾਂ ਨੂੰ ਰੋਕ ਦਿੱਤਾ ਕਿ ਤੇਰਾ ਚੋਲਾ ਮੈਲਾ ਹੈ, ਬਦਬੋਖ ਲਾਰੇਗਾ, ਗੁਰੂ ਮਹਾਰਾਜ ਦੇ ਕੋਲ ਹੋਰ ਸਿਆਣੇ ਬੰਦੇ ਆਏ ਨੇ। ਮੋੜ ਦਿੱਤਾ ਅਤੇ ਉਹ ਪਿਛਾਂ ਮੋੜ ਆਇਆ। ਕਿਸੇ ਨੂੰ ਕੁਛ ਨਹੀਂ ਕਿਹਾ, ਨਾ ਕਿਸੇ ਦੀ ਸ਼ਿਕਾਇਤ, ਨਾ ਕਿਸੇ ਨਾਲ ਨਾਰਾਜ਼ਗੀ। ਤਬੇਲੇ 'ਚ ਉਹ ਸੇਵਾ ਕਰ ਰਿਹਾ ਸੀ ਘੋੜਿਆਂ ਦੀ, ਅਤੇ ਮਨ 'ਚ ਵਾਰ ਵਾਰ ਆਈ ਜਾਂਦਾ ਕੋਈ ਕਰਮ ਮਾੜਾ ਅੱਗੇ ਆ ਗਿਆ। ਅੱਜ ਦਸਮ ਪਾਤਸ਼ਾਹ ਪਿਤਾ ਜੀ ਦੇ ਦਰਸ਼ਨ ਨਹੀਂ ਹੋਏ, ਦੋ ਬਚਨ ਨਹੀਂ ਸੁਣੇ ਗਏ। ਅਤੇ ਸ਼ਾਮਾਂ ਨੂੰ ਸਤਿਗੁਰੂ ਕਲਗੀਧਰ ਜੀ ਆਪ ਤਬੇਲੇ 'ਚ ਆ ਗਏ, ਕਿਉਂਕਿ ਗੁਰੂ ਹੈ ਨਾ, ਗੁਰੂ ਨੂੰ ਪਤਾ ਹੈ, ਅੰਦਰ ਦੀ ਗੱਲ ਹੈ, ਅੰਦਰ ਪ੍ਰੀਤ ਪੈਦਾ ਹੋ ਜਾਏ ਤਾਂ ਗੱਲ ਬਣ। ਇਸੇ ਵਾਸਤੇ ਸਾਰਾ ਕੁਝ ਕਥਾ ਕੀਰਤਨ ਨਿਤਨੇਮ, ਵੀ ਪ੍ਰੀਤ ਅੰਦਰ ਪੈਦਾ ਹੋਏ। ਸਤਿਗੁਰੂ ਆਏ ਤਬੇਲੇ ਕੋਲ, ਖਲੋ ਕੇ ਹਜ਼ੂਰ ਕਹਿੰਦੇ, ਭਾਈ ਜੱਗਾ ਸਿੰਘ, ਉਹ ਪ੍ਰੇਮ ਦਿਆ ਪੁਤਲਿਆ, ਤੂੰ ਸਾਨੂੰ ਅੱਜ ਦਰਸ਼ਨ ਨਹੀਂ ਦਿੱਤੇ। ਭੱਜ ਕੇ ਆਇਆ ਭਾਈ ਜੱਗਾ ਸਿੰਘ ਅਤੇ ਮਹਾਰਾਜ ਦੇ ਚਰਨਾਂ ਡਿੱਗ ਪਿਆ। ਕਹਿੰਦਾ ਮਹਾਰਾਜ, ਇਹ ਦੁਬਾਰਾ ਅੱਖਰ ਨਾ ਬੋਲਿਓ। ਮਹਾਰਾਜ ਕਹਿੰਦੇ, ਕਿਉਂ, ਅਸੀਂ ਪੁੱਛ ਰਹੇ, ਤੂੰ ਅੱਜ ਦਰਸ਼ਨ ਨਹੀਂ ਦਿੱਤੇ। ਕਹਿੰਦਾ ਮਹਾਰਾਜ, ਕੁੱਲ ਦੁਨੀਆਂ ਤਿੰਨੇ ਲੋਕ ਤੁਹਾਡੇ ਦਰਸ਼ਨਾਂ ਦੀ ਫਾਹੀ 'ਚ ਕੈਦ ਹਨ, ਲੋਕ ਉਡੀਕਦੇ ਲੱਖਾਂ ਨੇਤਰ ਤੁਹਾਡੇ ਰਾਹ ਤੱਕਦੇ ਹਨ। ਮਹਾਰਾਜ, ਨਚੀਜ਼ ਨੂੰ, ਇੱਕ ਗਰੀਬ ਨੂੰ ਇੰਝ ਕਿਉਂ ਕਹਿ ਰਹੇ? ਮਹਾਰਾਜ ਕਹਿੰਦੇ, ਦੱਸ ਫਿਰ ਕਿਉਂ ਨਹੀਂ ਆਇਆ? ਜਿਹੜਾ ਹਿਰਦਾ ਸਾਫ ਸਵੱਛ ਹੋ ਗਿਆ, ਕਿਸੇ ਦੀ ਸ਼ਿਕਾਇਤ ਨਹੀਂ ਲਾਉਂਦਾ, ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ, ਕੋਈ ਦੋਸ਼ ਨਹੀਂ। ਮਹਾਰਾਜ ਕਹਿੰਦੇ, ਕਿਸੇ ਨੇ ਰੋਕਿਆ ਸੀ? ਨਹੀਂ ਨਹੀਂ ਮਹਾਰਾਜ, ਆਇਆ ਨਹੀਂ ਸਕਿਆ, ਉਹ ਮੇਰਾ ਕਰਮ ਅੱਗੇ ਆ ਗਿਆ। ਹਜ਼ੂਰ ਨੇ ਫਿਰ ਘੋੜੇ ਮੰਗਾਏ, ਦੋ ਪਾਣੀ ਭਰਾ ਦਿੱਤਾ, ਇੱਕ 'ਚ ਪਤਾਸੇ, ਇੱਕ 'ਚ ਪੱਥਰ। ਅਤੇ ਹਜ਼ੂਰ ਨੇ ਕਿਹਾ, ਬਾਅਦ 'ਚ ਕੱਢੋ ਬਾਹਰ। ਪਤਾਸੇ ਤਾਂ ਖੜ ਗਏ ਸੀ, ਪਰ ਪੱਥਰ ਬਾਹਰ ਕਢਾਏ ਅਤੇ ਭੰਨੇ ਖੁਸ਼ਕ ਦੇ ਖੁਸ਼ਕ। ਮਹਾਰਾਜ ਕਹਿੰਦੇ, ਜੱਗਾ ਸਿੰਘ ਆਇਆ ਤਾਂ ਥੋੜ੍ਹੇ ਚਿਰ ਦਾ, ਪਰ ਹਿਰਦਾ ਪਤਾਸੇ ਵਰਗਾ ਸਾਡੇ ਵਿੱਚ ਘੁਲ ਗਿਆ। ਤੁਸੀਂ ਪੱਥਰ ਨਾ ਬਣੋ ਸਿੰਘੋ, ਈਰਖਾ ਨਹੀਂ ਕਰੀਦੀ ਹੁੰਦੀ ਜੀ ਇਹਦੇ ਵੱਲ ਵੇਖ ਕੇ, ਤੁਸੀਂ ਪ੍ਰੀਤ ਧਾਰੋ ਨਾ ਸਾਡੇ ਨਾਲ, ਈਰਖਾ ਕਿਉਂ ਕਰਦੇ ਹੋ? ਇਹਦੇ ਹਿਰਦੇ ਦੀ ਪ੍ਰੀਤ ਕਰਕੇ ਅਸੀਂ ਪ੍ਰੀਤ ਕਰਦੇ ਹਾਂ। ਇਹਦੇ ਹਿਰਦਾ ਜਿਹੜਾ ਨਾ, ਪ੍ਰੀਤ ਨਾਲ ਪੂਰਤ ਹੋਇਆ ਹੋਇਆ। ਰਹੋ ਵਿਚਾਰ, ਦਾਸ ਦਾ ਸਮਾਂ ਸਮਾਪਤ ਹੈ ਅਤੇ ਹੁਣ ਸਾਧ ਸੰਗਤ, ਹਾਂ 5-7 ਮਿੰਟ ਜੇ ਹੈਗੇ ਨੇ, ਮੈਂ ਵੇਖਿਆ ਸ਼ਾਇਦ ਮੇਰਾ ਸਮਾਂ ਸੰਪੂਰਨ ਹੋ ਗਿਆ। ਗੁਰੂ ਮਹਾਰਾਜ ਨਾਲ, ਅਕਾਲ ਪੁਰਖ ਦੇ ਨਾਲ ਜਿਹੜੀ ਪ੍ਰੀਤ ਹੈ, ਇਹ ਤੋੜ ਲਿਵਦੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਪੀਰ ਮੁਰੀਦਾਂ ਪਿਰਹਿੜੀ ਉਹ ਨਿਭਹਿ ਨਾਲੇ। ਦੁਨਿਆਵੀ ਪ੍ਰੀਤ, ਇੱਕ ਜ਼ਿਕਰ ਕਰਾਂ ਇਸ ਸੰਬੰਧ ਵਿੱਚ, ਜਿਹੜਾ ਭਰਥਰੀ ਰਾਜਾ ਸੀ, ਇਹ ਧਾਰ ਦਾ ਰਾਜਾ ਸੀ, ਦਿੱਲੀ ਦੇ ਕੋਲ ਉਜੈਨ ਅਤੇ ਧਾਰ ਦੋ ਰਿਆਸਤਾਂ ਸੀ। ਉਜੈਨ ਦਾ ਜਿਹੜਾ ਰਾਜਾ ਸੀ ਸਾਧ ਸੰਗਤ ਜੀ, ਉਹਦਾ ਨਾਂ ਸੀ ਬਿਕਰਮਾਜੀਤ। ਇਹ ਰਾਜਾ ਭਰਥਰੀ, ਇਹ ਦੋਵੇਂ ਸਕੇ ਭਰਾ ਸਨ। ਭਰਥਰੀ ਦੀ ਆਪਣੀ ਰਾਣੀ ਪਿੰਗਲਾ ਨਾਲ ਸੱਚੀ ਮੁਹੱਬਤ ਸੀ। ਇੱਕ ਤਾਂ ਉਹ ਪਟਰਾਣੀ ਸੀ ਅਤੇ ਰਾਜਾ ਭਰਥਰੀ ਸੱਚਾ ਪ੍ਰੇਮ ਕਰਦਾ ਸੀ। ਕੀ ਹੋਇਆ, ਰਾਜੇ ਦੇ ਦਰਬਾਰ ਵਿੱਚ ਇੱਕ ਸਾਧੂ ਆਇਆ ਅਤੇ ਉਹਨੇ ਅਮਰ ਫਲ ਭੇਟਾ ਕੀਤਾ ਅਤੇ ਕਿਹਾ, ਰਾਜਾ ਤੂੰ ਹੈ ਧਰਮਾਤਮਾ, ਇਹ ਫਲ ਖਾਈ ਅਤੇ ਲੰਬਾ ਸਮਾਂ ਤੂੰ ਜਵਾਨ ਰਹੇਗਾ, ਸਰੀਰ ਤਕੜਾ ਰਿਸ਼ਟ ਪੁਸ਼ਟ ਰਹੇਗਾ, ਤੂੰ ਧਰਮਾਤਮਾ ਰਾਜਾ ਹੈ, ਪ੍ਰਜਾ ਸੁਖੀ ਵਸੇਗੀ, ਤੇਰੇ ਵਰਗਾ ਰਾਜਾ ਕਿੱਥੇ ਲੱਭਣਾ। ਤਾਂ ਰਾਜੇ ਭਰਥਰੀ ਦੀ ਪ੍ਰੀਤ ਪਿੰਗਲਾ ਨਾਲ ਹੋਣ ਕਰਕੇ ਉਹਨੇ ਉਹ ਆਪਣੀ ਰਾਣੀ ਨੂੰ ਫਲ ਦੇ ਦਿੱਤਾ। ਤਾਂ ਉਸ ਵੇਲੇ ਅਗਲੇ ਦਿਨ ਉਹੀ ਫਲ, ਜਿਹੜਾ ਕਦੇ ਵੇਖਿਆ ਨਹੀਂ ਸੀ ਦੁਨੀਆ 'ਤੇ, ਸੇਮ ਉਹੀ ਫਲ ਇੱਕ ਵੇਸਵਾ ਲੈ ਕੇ ਆਉਂਦੀ ਆ ਰਾਜੇ ਦੇ ਦਰਬਾਰ 'ਚ। ਰਾਜਾ ਚੱਕਰਤ ਹੋਇਆ, ਹੈਰਾਨ ਹੋਇਆ ਵੀ ਇਹ ਤਾਂ ਮੈਂ ਰਾਣੀ ਨੂੰ ਦਿੱਤਾ ਸੀ। ਉਹਨੇ ਤਲਵਾਰ ਧੂਲੀ ਅਤੇ ਵੇਸਵਾ ਨੂੰ ਪੁੱਛਿਆ ਵੀ ਦੱਸ ਇਹ ਕਿੱਥੋਂ ਆਇਆ? ਕਹਿਣ ਲੱਗੇ, ਰਾਜਾ ਮੈਂ ਵੇਸਵਾ ਹਾਂ, ਮੇਰੇ ਕੋਲ ਅਨੇਕਾਂ ਮਰਦ ਆਉਂਦੇ ਨੇ, ਅੱਛਾ ਤੂੰ ਇਹ ਦੱਸ ਫਲ ਕਿੱਥੋਂ ਆਇਆ? ਕਹਿਣ ਲੱਗੀ, ਹਥਵਾਨ, ਤੇਰੇ ਹਾਥੀਆਂ ਘੋੜਿਆਂ ਦੀ ਲਿੱਦ ਚੁੱਕ ਚੁੱਕ ਸੁੱਟਣ ਵਾਲਾ ਹਥਵਾਨ ਉਹਨੇ ਲਿਆ ਕੇ ਦਿੱਤਾ। ਫਿਰ ਉਹਨੂੰ ਸੱਜਣਾ ਹੀ ਸੀ, ਉਹ ਹੁਣ ਗਰੀਬ ਬੰਦਾ। ਜਦੋਂ ਰਾਜੇ ਨੇ ਤਲਵਾਰ ਧੂ ਕੇ ਪੁੱਛਿਆ, ਦੱਸ ਪਈ ਕਿੱਥੋਂ? ਕਹਿਣ ਲੱਗਾ, ਰਾਜਾ ਮੂੰਹ ਛੋਟਾ ਪਰ ਗੱਲ ਵੱਡੀ। ਕਹਿਣ ਲੱਗਾ, ਨਹੀਂ ਦੱਸ ਕਿੱਥੋਂ ਆਇਆ? ਕਹਿੰਦਾ, ਆਪ ਜੀ ਦੀ ਰਾਣੀ ਪਿੰਗਲਾ ਨੇ ਮੈਨੂੰ ਦਿੱਤਾ। ਮੈਨੂੰ ਕਹਾ, ਉਹਨੇ ਤੈਨੂੰ ਕੋਈ ਦਿੱਤਾ, ਉਹਦਾ ਕੀ ਸੰਬੰਧ? ਕਹਿਣ ਲੱਗਾ, ਉਹ ਮੇਰੇ ਤੋਂ ਬਗੈਰ ਜਿਉਂਦੀ ਨਹੀਂ, ਉਹਦੀ ਸੱਚੀ ਪ੍ਰੀਤ ਮੇਰੇ ਨਾਲ, ਤੇਰੇ ਨਾਲ ਨਹੀਂ। ਜਦੋਂ ਤੂੰ ਮਹਿਲਾਂ 'ਚ ਜਾਣਾ ਹੁੰਦਾ, ਉਹਨੇ ਕੰਧ 'ਤੇ ਤੇਰਾ ਚਿੱਤਰ ਲਾਇਆ ਹੁੰਦਾ, ਉਹਨੇ ਦੋ ਤਸਵੀਰਾਂ ਬਣਾ ਕੇ ਰੱਖੀਆਂ ਸੀ, ਇੱਕ ਰਾਜੇ ਤੋਂ ਚੋਰੀ, ਇੱਕ ਰਾਜੇ ਦੇ ਸਾਹਮਣੇ। ਉਹ ਅਸੀਂ ਰਾਜੇ ਦੀ ਤਸਵੀਰ ਕਹਿੰਦਾ ਜਦੋਂ ਤੂੰ ਮਹਿਲਾਂ 'ਚ ਜਾਣਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਕਦੋਂ ਆਉਣਾ ਉਦੋਂ ਤਸਵੀਰ ਲਾ ਲੈਂਦੀ ਆ ਜਦੋਂ ਤੂੰ ਮਹਿਲਾਂ 'ਚੋਂ ਆ ਜਾਣਾ ਉੱਥੇ ਮੇਰੀ ਤਸਵੀਰ ਲੱਗੀ ਹੁੰਦੀ ਜਿੰਨਾ ਚਿਰ ਮੈਂ ਸਾਹਮਣੇ ਹਾਂ ਮੈਨੂੰ ਵੇਖਦੀ ਆ ਜਦੋਂ ਮੈਂ ਸਾਹਮਣੇ ਨਹੀਂ ਹੁੰਦਾ ਮੇਰਾ ਚਿੱਤਰ ਵੇਖਦੀ ਆ ਰਾਜੇ ਬਿਕਰਮਾਜੀਤ ਨੇ ਵੀ ਉਹਨੂੰ ਦੱਸਿਆ ਸੀ ਵੀ ਕਸਰ ਹੈ ਤੇਰੇ ਘਰ 'ਚ ਕੋਈ ਪਰ ਇਹਨੇ ਗੁੱਸਾ ਕੀਤਾ ਸੀ ਬਿਕਰਮਾਜੀਤ ਨਾਲ ਨਾਰਾਜ਼ ਹੋ ਗਿਆ ਸੀ ਕਿਉਂਕਿ ਸ਼ਿੱਦਤ ਨਾਲ ਪ੍ਰੇਰਿਤ ਕਰਦਾ ਸੀ ਅਤੇ ਯਕੀਨ ਨਹੀਂ ਸੀ ਆ ਰਿਹਾ ਵੀ ਇੰਝ ਵੀ ਹੋ ਸਕਦਾ ਮੈਂ ਤਾਂ ਪਟਰਾਣੀ ਬਣਾ ਕੇ ਰੱਖੀ ਮਹਿਲਾਂ ਦੇ ਵਿੱਚ ਸਭ ਤੋਂ ਉੱਤੇ ਅਤੇ ਮੈਂ ਪ੍ਰੀਤ ਵੀ ਸੱਚੀ ਕਰਦਾ ਉਹਦੇ ਨਾਲ ਪਰ ਉਹ ਹਥਵਾਨ ਨਾਲ ਪ੍ਰੀਤ ਪਾ ਬੈਠੀ ਸੀ ਫਿਰ ਇਸ ਕਰਕੇ ਰਾਜੇ ਬਿਕਰਮਾਜੀਤ ਕੋਲੋਂ ਮਾਫ਼ੀ ਮੰਗੀ ਔਰ ਰਾਣੀ ਨੂੰ ਸਜ਼ਾ ਦਿੱਤੀ ਅਤੇ ਰਾਜ ਛੱਡ ਕੇ ਭਰਥਰੀ ਰਾਜਾ ਜੋਗੀ ਬਣ ਗਿਆ ਸੋ ਇਸ ਪ੍ਰਕਾਰ ਇਹ ਜਿਹੜੀਆਂ ਦੁਨਿਆਵੀ ਪ੍ਰੀਤਾਂ ਹਨ ਕਈ ਵਾਰੀ ਬੜਾ ਵੱਡਾ ਧੋਖਾ ਮਿਲਦਾ ਸੰਸਾਰ ਦੀ ਪ੍ਰੀਤ ਵਿੱਚੋਂ ਜਦੋਂ ਧੋਖਾ ਮਿਲਦਾ ਤਾਂ ਇਹਦੇ ਤਿੰਨ ਤਰ੍ਹਾਂ ਦੇ ਅਸਰ ਹੁੰਦੇ ਨੇ ਜਾਂ ਤਾਂ ਬੰਦਾ ਦਿਮਾਗੀ ਤੌਰ 'ਤੇ ਪਾਗਲ ਹੋ ਜਾਂਦਾ ਇੱਥੇ ਕਨੇਡਾ ਵਿੱਚ ਸਰੀ ਵਾਲੇ ਪਾਸੇ ਇੱਕ ਨੌਜਵਾਨ ਇੰਡੀਆ 'ਚ ਵਿਆਹ ਕਰਕੇ ਆਇਆ ਸੀ ਅਤੇ ਜਦੋਂ ਉਹਦੀ ਪਤਨੀ ਆਈ ਏਅਰਪੋਰਟ ਤੋਂ ਕਿਸੇ ਹੋਰ ਨਾਲ ਚਲੀ ਗਈ ਉਹਨੇ ਪੁਲ ਤੋਂ ਛਾਲ ਮਾਰੀ ਖੁਦਕਸ਼ੀ ਕਰ ਗਿਆ ਖੁਦਕਸ਼ੀ ਕੀਤੀ ਪੁਲ ਤੋਂ ਛਾਲ ਮਾਰੀ ਆਹ ਸਰੀ ਦੀ ਗੱਲ ਤਾਂ ਇਸ ਪ੍ਰਕਾਰ ਕਈ ਵਾਰੀ ਬੰਦਾ ਖੁਦਕਸ਼ੀ ਕਰਦਾ ਕਈ ਵਾਰੀ ਪਾਗਲ ਹੋ ਜਾਂਦਾ ਦਿਮਾਗੀ ਤੌਰ 'ਤੇ ਪਰ ਜੇ ਸਿਆਣਾ ਨਿਕਲੇ ਤਾਂ ਭਗਤੀ ਵਾਲੇ ਪਾਸੇ ਤੁਰ ਪੈਂਦਾ ਭਗਤੀ ਵਾਲੇ ਪਾਸੇ ਮੈਂ ਨਾਮ ਨਹੀਂ ਲੈਣਾ ਨਾ ਮੈਨੂੰ ਨਾਮ ਹੁਣ ਯਾਦ ਹੀ ਆ ਅਮਰੀਕਾ ਦੀ ਹੀ ਘਟਨਾ ਇੱਕ ਬੰਦਾ 18 ਸਾਲ ਇੱਥੇ ਰਿਹਾ ਅਮਰੀਕਾ 'ਚ ਅਤੇ ਪੈਸੇ ਕਮਾ ਕਮਾ ਭੇਜਦਾ ਰਿਹਾ 18 ਸਾਲਾਂ ਬਾਅਦ ਉਹਨੇ ਆਪਣੀ ਪਤਨੀ ਨੂੰ ਫੋਨ ਕੀਤਾ 2008-09 ਦੀ ਗੱਲ ਆ ਵੀ ਹੁਣ ਇੱਥੇ ਕੰਮ ਵੀ ਨਹੀਂ ਮਿਲਦਾ ਅਤੇ ਮੈਂ ਬੁੱਢਾ ਹੋ ਗਿਆ ਹੁਣ ਆ ਜਾਣਾ ਇੰਡੀਆ ਨੂੰ ਜਾਇਦਾਦ ਬੜੀ ਬਣਾਤੀ ਸੀ ਪਰ ਜਿਹਨੇ ਲਾਵਾਂ ਲਈਆਂ ਸੀ ਘਰ ਵਾਲੀ ਪਤਾ ਕੀ ਕਹਿੰਦੀ ਇਹਦੀ ਹੱਦ ਹੋ ਗਈ 50-50 ਲੱਖ ਰੁਪਈਆ ਲਾ ਕੇ ਲੋਕ ਅਮਰੀਕਾ ਜਾ ਰਹੇ ਨੇ ਤੂੰ ਅਮਰੀਕਾ ਛੱਡ ਕੇ ਆ ਜਾਣਾ ਅਗਲੇ ਦਿਨ ਫੋਨ ਕੀਤਾ ਕਿਸੇ ਕੋਲੋਂ ਅਸੀਂ ਪਤਾ ਕੀਤਾ ਫਲਾਣੇ ਸ਼ਹਿਰ ਬੇਕਰੀ ਆ ਉੱਥੇ ਕੰਮ ਮਿਲਦਾ ਤੂੰ ਉੱਧਰ ਨੂੰ ਟਿਕਟ ਕਰਾ ਐਡੀ ਸੱਟ ਵੱਜੀ ਪਰ ਫਿਰ ਵੀ ਭਾਗ ਚੰਗੇ ਕਹਿਣ ਲੱਗਾ ਅਕਲ ਆਈ ਪਰ ਬੜੀ ਦੇਰੀ ਨਾਲ ਤੁਸੀਂ ਹੁਣ ਮੇਰੇ ਲਈ ਮਰ ਗਏ ਅਤੇ ਮੈਂ ਤੁਹਾਡੇ ਲਈ ਮਰ ਗਿਆ ਨਾ ਮੇਰਾ ਫੋਨ ਆਵੇਗਾ ਨਾ ਚਿੱਠੀ ਗੁਰੂ ਦੇ ਦਰ 'ਤੇ ਸੇਵਾ ਕਮਾਵਾਂਗਾ ਅਮਰੀਕਾ ਦੇ ਇੱਕ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਬੜਾ ਵੱਡਾ ਉੱਥੇ ਉਹ ਸਾਰੀ ਜ਼ਿੰਦਗੀ ਫਿਰ ਬਾਕੀ ਦੀ ਸੇਵਾ ਕਰਦਿਆਂ ਉਹਨੇ ਬਤੀਤ ਕੀਤੀ ਸ਼ਾਬਾਸ਼ ਉਸਦੇ ਵੀ ਸਿੱਧੇ ਰਾਹ ਪੈ ਗਿਆ ਪਰ ਉਹਨੇ ਜਿਹਦੇ ਨਾਲ ਪ੍ਰੀਤ ਕਰਦਾ ਸੀ ਘਰ ਵਾਲੇ ਜਿਹਨੇ ਲਾਵਾਂ ਲਈਆਂ ਸੀ 18 ਸਾਲਾਂ ਬਾਅਦ ਵੀ ਕਹਿ ਰਹੇ ਵੀ ਤੂੰ ਨਾ ਆ ਇੱਧਰ ਨੂੰ ਏਡੀ ਵੱਡੀ ਸੱਟ ਵੱਜੀ ਉਹਦੇ ਮਨ 'ਤੇ ਤਾਂ ਗੁਰੂ ਕੇ ਪਿਆਰਿਓ ਇਸ ਕਰਕੇ ਸੰਸਾਰ ਵਿੱਚੋਂ ਇਹ ਚੋਟਾਂ ਵੱਜਦੀਆਂ ਹਨ ਸੰਸਾਰ ਵਿੱਚ ਕਿਸੇ ਨਾਲ ਵੀ ਕੀਤੀ ਪ੍ਰੀਤ ਸੱਚੀ ਨਹੀਂ ਹੈ ਕਿਤੇ ਹੋ ਸਕਦੀ ਹੈ ਪਰ ਪਹਿਲੀ ਗੱਲ ਤਾਂ ਮਤਲਬ ਦੇ ਸੰਬੰਧ ਹਨ ਜਿਹੜੇ ਜਵਾਨੀ ਜਵਾਨੀ ਕਹਿੰਦੇ ਲੋਕ ਵੀ ਭਰਾਵਾ ਪਰਖ ਕੇ ਵੇਖ ਲਈ ਤੇਰੇ ਪਸੀਨੇ ਦੇ ਥਾਂ ਖੂਨ ਵਹਾ ਦਿਆਂਗੇ ਜਦੋਂ ਲੋੜ ਪੈਂਦੀ ਮਹਾਰਾਜ ਕਹਿੰਦੇ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰਾ ਸੁਖ ਮੈਂ ਆਨ ਬਹੁਤ ਮਿਲ ਬੈਠਤ ਸੁਖੀ ਬੰਦੇ ਦੇ ਬੜੇ ਯਾਰ ਬਣ ਜਾਂਦੇ ਜਿਹਦੇ ਕੋਲ 4 ਕੌੜੀਆਂ ਉਹਦੇ ਦੁਆਲਾ ਘੇਰਾ ਕੱਤੀ ਰੱਖ ਲੈ ਲਓ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰਾ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰਾ ਕਿਸੇ ਦੇ ਘਰ 'ਚ ਦੁੱਖ ਹੈ ਨਾ ਅਤੇ ਦੁਖੀ ਬੰਦੇ ਨੂੰ ਵੇਖ ਕੇ ਲੋਕ ਰਾਹ ਛੱਡ ਜਾਂਦੇ ਵੀ ਇਹਨੇ ਰੋਣੇ ਰੋਣੇ ਆਪਣਾ ਦੁੱਖ ਬਿਆਨ ਕਰਨਾ ਐਵੇਂ ਸਾਨੂੰ ਵੀ ਦੁਖੀ ਕਰੇਗਾ ਸੁੱਖਾਂ ਦੇ ਯਾਰ ਬਣਦੇ ਲੋਕ ਇਸ ਵਾਸਤੇ ਪਰ ਸਤਿਗੁਰੂ ਪੂਰਾ ਅਕਾਲ ਪੁਰਖ ਪਰਮਾਤਮਾ ਅਤੇ ਸਤਿਗੁਰੂ ਮਹਾਰਾਜ ਜਾਂ ਫਿਰ ਪੁੱਗਾ ਹੋਇਆ ਸੰਤ ਇਹ ਜਿਹੜੀ ਪ੍ਰੀਤ ਹੈ ਲੋਕ ਪ੍ਰਲੋਕ ਵਿੱਚ ਸਹਾਈ ਹੁੰਦੀ ਹੈ ਲੋਕ ਪ੍ਰਲੋਕ ਵਿੱਚ ਸੋ ਸਜੂਰ ਨੇ ਕਿਹਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਰ ਜਿਨ੍ਹਾਂ ਨੇ ਗੁਰਮੰਤਰ ਜਪਿਆ ਇਹ ਨਾਲ ਹੋਵੇਗਾ ਨਾਮ ਸਹਾਈ ਹੋਵੇਗਾ ਸਾਧੂ ਦੀ ਕੀਤੀ ਸੰਗਤ ਨਾਲ ਹੋਵੇਗੀ ਗੁਰੂ ਪਰਮੇਸ਼ਰ ਨਾਲ ਹੋਣਗੇ ਗੁਰੂ ਪਰਮੇਸ਼ਰ ਨਾਲ ਕੀਤਾ ਪ੍ਰੇਮ ਸ਼ਰਧਾ ਰੱਖੀ ਭਾਵਨਾ ਕਿਉਂਕਿ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ ਸਾਧ ਸੰਗਤ ਕਰਨ ਦਾ ਮਨੋਰਥ ਇਹ ਹੈ ਕਿ ਭਾਉ ਪੈਦਾ ਹੋਵੇ ਪ੍ਰੇਮ ਭਾਵ ਬਿਨ ਭਗਤ ਨਹੀਂ ਹੋਏ ਤੇਰੇ ਇਹ ਭਾਵਨਾ ਪ੍ਰੇਮ ਤੋਂ ਬਗੈਰ ਅਸਲੀ ਭਗਤੀ ਹੋ ਨਹੀਂ ਸਕਦੀ ਵਿਖਾਵਾ ਜਾਂ ਮੰਗਾਂ ਜਾਂ ਵਪਾਰ ਧਾਰਮਿਕ ਸਥਾਨਾਂ 'ਤੇ ਸਾਰੇ ਆਪਾਂ ਆਉਣ ਵਾਲੇ ਭਗਤ ਨਹੀਂ ਹਾਂ ਅਸੀਂ ਭਗਤੀ ਨਹੀਂ ਕੋਈ ਕਰ ਰਹੇ ਭਗਤੀ ਉਦਣ ਹੋਵੇਗੀ ਜਿਸ ਦਿਨ ਮੰਗਾਂ ਨਹੀਂ ਰਹਿਣਗੀ ਕਿਉਂਕਿ ਹਜ਼ੂਰ ਨੇ ਪਹਿਲੇ ਜਾਮੇ 'ਚ ਭਾਈ ਲਹਿਣਾ ਜੀ ਨੂੰ ਪਰਖਿਆ ਉਹ ਪ੍ਰੀਤ 'ਚ ਪੂਰੇ ਉਤਰੇ ਗੁਰਗੱਦੀ ਦੇ ਵਾਰਸ ਬਣੇ 10ਵੇਂ ਜਾਮੇ 'ਚ ਪਰਖਿਆ 5 ਨੇ ਸੀਸ ਅਰਪਣ ਕੀਤੇ ਹੁਣ ਬੁੱਧੀ ਅਕਲ ਪੜ੍ਹਾਈ ਇਹ ਗੱਲ ਕਹਿੰਦੀ ਬੰਦੇ ਦਾ ਸਿਰ ਵੱਢਿਆ ਜਾਏ ਅਤੇ ਖੂਨ ਹੀ ਨਿਕਲ ਜਾਂਦਾ ਖਤਮ ਹੋ ਜਾਂਦਾ ਬੰਦਾ ਮਰ ਜਾਂਦਾ ਉਹਨੇ ਲੈਣਾ ਕੀ ਆ ਪਰ ਉਹ ਪੰਜੇ ਗੁਰੂ ਦੇ ਸੰਗੀ ਸੀਗੇ। ਉਹ ਇੱਕ ਉਦਣੇ ਨਹੀਂ ਸੀ ਆਏ ਪੰਜੇ ਗੁਰੂ ਮਹਾਰਾਜ ਦੀ ਮਹਿਮਾ ਨੂੰ ਜਾਣਨ ਵਾਲੇ, ਚਰਨਾਂ 'ਚ ਰਹਿਣ ਵਾਲੇ, ਉਹਨਾਂ ਨੂੰ ਪਤਾ ਸੀ। ਅਤੇ ਤਾਂ ਉਹਨਾਂ ਨੇ ਆਖਿਆ, ਮਹਾਰਾਜ ਜਿੱਦਣ ਤੁਹਾਡੇ ਚਰਨਾਂ 'ਚ ਮੱਥਾ ਟੇਕਿਆ ਸੀ, ਸਿਰ 'ਤੇ ਉਦਣ ਹੀ ਤੁਹਾਨੂੰ ਅਰਪਣ ਕਰਤਾ ਸੀ, ਪਰ ਅਸੀਂ ਦੇਰੀ ਨਾਲ ਉੱਠੇ ਹਾਂ। ਭਾਈ ਦਇਆ ਰਾਮ ਨੇ ਕਿਹਾ, ਦੇਰੀ ਨਾਲ ਉੱਠਿਆ ਖਿਮਾ ਕਰ ਦਿਓ, ਲਓ ਮਹਾਰਾਜ ਸੀਸ ਹਾਜ਼ਰ ਹੈ। ਅਤੇ ਫਿਰ ਹੀ ਉਹਨਾਂ ਨੂੰ ਮਿਲਿਆ ਨਾ ਦਰਜਾ ਪੰਜ ਪਿਆਰੇ। ਪਿਆਰ ਕਰਨ ਵਾਲੇ ਸੀ ਤਾਂ ਪਿਆਰੇ ਨਾ, ਪਿਆਰ ਸੱਚਾ ਇਹ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮੈਨੂੰ ਹੋਰ ਕੁਛ ਨਹੀਂ, ਪਿਆਰੇ ਦਾ ਪ੍ਰੇਮ ਚਾਹੀਦਾ, ਉਹਾ ਪ੍ਰੇਮ ਪਿਰੀ। ਇਹਨਾਂ ਬਚਨਾਂ ਦੀ ਵਿਆਖਿਆ ਕੱਲ੍ਹ ਦੇ ਦੀਵਾਨ 'ਚ ਹੋਰ ਆਪਾਂ ਕਰਾਂਗੇ। ਗੁਰੂ ਕਿਰਪਾ ਸਦਕਾ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀ ਆ। ਸਮਾਂ ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।